ਸੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਆਪਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੁਆਰਾ ਇਹ ਵਿਚਾਰਾਂ ਕਰਕੇ ਲਾਭ ਲੈਂਦੇ ਹਾਂ ਅੱਜ ਵੀ ਗੁਰਬਾਣੀ ਦੁਆਰਾ ਗੁਰਮਤਿ ਵਿਚਾਰ ਕਰਕੇ ਲਾਭ ਲੈ ਰਹੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰਦਿਆਂ ਹੋਇਆ ਲਾਭ ਲੈਣ ਲਈ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਹੁਣੇ ਹੁਣੇ ਜੋ ਇਹ ਸ਼ਬਦ ਦਾ ਪਾਠ ਆਪਾਂ ਰਲ ਕੇ ਸਰਵਣ ਕੀਤਾ ਹੈ ਇਹ ਪਾਵਨ ਪਿੱਤਰ ਸ਼ਬਦ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਹੋਇਆ ਹੋਇਆ ਹੈ। ਇਹ ਸ਼ਬਦ ਦੇ ਉਚਾਰਨ ਦੀ ਜਿਹੜੀ ਉਥਾਨਕ ਹੈ ਤਥਾ ਉਚਾਰਨ ਦਾ ਜਿਹੜਾ ਸਬਬ ਹੈ ਕਾਰਨ ਹੈ ਕਿਵੇਂ ਬਣਿਆ ਹੈ ਉਹ ਟਿੱਕਿਆਂ ਵਿੱਚ ਵੀ ਪਿਰਿਆਂ ਵਿੱਚ ਵੀ ਤਥਾ ਸੰਪਰਦਾਇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਜਿਸ ਵੇਲੇ ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵਿਚਰਦੇ ਵਿਚਰਦੇ ਸਤਿਘਰੇ ਤੋਂ ਹੁੰਦੇ ਹੋਏ ਸ਼ਾਹੂਕਾਰ ਨੂੰ ਸ਼ਾਂਤੀ ਪਰਿਵਾਰ ਸਾਹਿਬ ਪੁੱਛਦੇ ਹੋਏ ਘੋੜੀ ਦਾ ਉਧਾਰ ਕਰਦੇ ਹੋਏ ਅੱਗੇ ਸਤਿਘਰੇ ਤੋਂ ਨਸ਼ਹਿਰੇ ਨਗਰ ਵਿੱਚ ਪਹੁੰਚ ਗਏ ਸਨ। ਇੱਥੇ ਪਖੰਡੀ ਫਕੀਰ ਰਹਿੰਦਾ ਸੀ ਜਿਨੇ ਆਪਣਾ ਨਾਮ ਸੌ ਸੁਹਾਗਣ ਰਖਵਾਇਆ ਹੋਇਆ ਸੀ। ਉਹ ਚੰਦਰਮਾ ਦੀ ਦੂਜੀ ਸਤਿਨੋਂ ਇਹ ਮਹੀਨੇ ਤੋਂ ਬਾਅਦ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਅੱਜ ਮੈਨੇ ਸੌ ਸੁਹਾਗਣ ਨਾਲ ਸੌ ਨਾਲ ਗੱਲਾਂ ਬਾਤਾਂ ਹੋਣਗੀਆਂ, ਯਾਨੀ ਸਿੱਧੀਆਂ ਗੱਲਾਂ ਖੁਦਾ ਨਾਲ ਮੈਂ ਕਰਨੀਆਂ ਹਨ। ਉਹ ਮੇਰੇ ਅੱਜ ਇਸ ਅਸਥਾਨ ਤੇ ਖੁਦਾ ਆਏਗਾ ਸੌ ਆਏਗਾ। ਇਸ ਤੋਂ ਪਹਿਲਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ, ਮੇਰੇ ਕੋਲ ਆ ਜਾ ਸਕਦੇ ਹਾਂ। ਇਹ ਮਹੀਨੇ ਤੋਂ ਬਾਅਦ ਜਿਹੜਾ ਇਹ ਚੰਦਰਮਾ ਦੀ ਚਾਨਣੀ ਦੀ ਦੂਜੀ ਸਿੱਤ ਦਾ ਦਿਨ ਹੈ, ਰਾਤ ਹੈ, ਇਸ ਦਿਨ ਨਹੀਂ ਵੀ ਕਿਸੇ ਨੇ ਮੇਰੇ ਨਾਲ ਗੱਲ ਕਰਨੀ। ਜੇ ਆਉਣਾ ਹੈ ਕੋਈ ਬਾਹਰ ਦਰਵਾਜ਼ੇ ਤੇ ਆਈ ਜਾਏ, ਮੱਥਾ ਟੇਕੀ ਜਾਏ, ਅੰਦਰ ਨਹੀਂ ਪ੍ਰਵੇਸ਼ ਹੋਣਾ ਹੈ। ਉਹ ਪਹਿਰੇਦਾਰ ਖੜੇ ਕਰ ਦਿੱਤੇ ਜਾਂਦੇ ਸਨ, ਉਹ ਲੋਕ ਸੁਣ ਸੁਣ ਕੇ ਫਿਰ ਹੋਰ ਸ਼ਰਧਾਵਾਨ ਹੁੰਦੇ ਗਏ ਵੀ ਮਹੀਨੇ ਤੋਂ ਬਾਅਦ ਇਹਦੇ ਲਈ ਘਰੇ ਖੁਦਾ ਛਲ ਕੇ ਆਉਂਦਾ, ਸਭ ਆਉਂਦਾ ਹੈ, ਇਹਦੇ ਵਰਗਾ ਕੌਣ ਕੋਈ ਫਕੀਰ ਹੋਣਾ ਹੈ। ਉਹ ਜਿਹੜਾ ਦਿਨ ਇਹਨੇ ਦੱਸਿਆ ਹੋਇਆ ਸੀ ਉਸ ਦਿਨ ਫਿਰ ਲੋਕ ਵੀ ਬੜਾ ਉਤਸ਼ਾਹ ਕਰਦੇ, ਦਰਵਾਜ਼ੇ ਅੱਗੇ ਧੌਸੇ ਨਗਾਰੇ, ਰਣ ਸਿੰਘੇ, ਸੰਖ ਵੱਜਦੇ। ਇਸੇ ਤਰ੍ਹਾਂ ਬੜੇ ਦੇ ਸੋਹਲੇ ਗਾਏ ਜਾਂਦੇ, ਬੜਾ ਜਸ ਕੀਤਾ ਜਾਂਦਾ, ਲੋਕ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਕੋਈ ਫਲ ਕੋਈ ਫੁੱਲ ਕੋਈ ਸੁੱਕੇ ਮੇਵੇ, ਕੋਈ ਮਾਇਆ ਲਿਆ ਲਿਆ ਕੇ ਉਹ ਦਰਵਾਜ਼ੇ ਅੱਗੇ ਮੱਥੇ ਟੇਕਦਾ ਹੈ। ਬੜੀ ਇਹਦੀ ਚੜ੍ਹਦੀ ਕਲਾ ਹੋ ਰਹੀ ਹੈ। ਪਖੰਡੀ ਸੀ, ਲੋਭ ਲਾਲਚ ਪਿੱਛਾ ਕੇ ਠਕਾਉਣ ਜਿਹਾ ਨੇ ਰਚਿਆ ਹੋਇਆ ਸੀ। ਜਿਵੇਂ ਅੱਜ ਕੱਲ੍ਹ ਵੀ ਆਪਣੀ ਲੋਕ ਲੱਚ ਲੈਂਦੇ ਰਲ ਮਿਲ ਕੇ, ਉਹ ਸਾਂ ਸਾਂ ਹੀ ਐਸਾ ਹੈ। ਅੰਤਰ ਖਾਤੇ ਜਾ ਕੇ ਕੋਈ ਦੇਖੀਏ ਦੁਖੀਏ, ਫਿਰ ਉਹਨਾਂ ਦੀ ਆਪੋ ਵਿੱਚ ਬੰਦੇ ਮਿਲੇ ਹੋਏ ਇਕੱਠੇ ਹੋਏ ਹੋਏ, ਉਹਦੀ ਉਸਤਤੀ ਕਰੀ ਜਾਂਦੇ, ਉਹਨਾਂ ਨੂੰ ਹਿੱਸਾ ਮਿਲੀ ਜਾਂਦਾ, ਤੁਰਨਾ ਕੁਛ ਵੀ ਨਹੀਂ ਪੈਂਦਾ ਹੈ। ਬਸ ਅੱਡਿਆਂ ਤੇ ਖੜੇ ਉੱਥੇ ਰੌਲਾ ਪਾਈ ਜਾਂਦੇ ਵੀ ਬੜੇ, ਉਹ ਕਿਤੇ ਸੱਤਾਂ ਚ ਖੜੇ ਰੌਲਾ ਪਾਈ ਜਾਂਦੇ ਵੀ ਬੜੇ, ਉਹ ਇੱਥੇ ਰਾਏਪੁਰ ਨਗਰ ਵਿੱਚ ਟਰੱਕ ਵਾਲੇ ਨਾਲ ਗੱਲ ਕੀ ਕੀਤੀ ਸੀ ਵੀ ਤੈਨੂੰ ਮੈਂ ਤੇਲ ਦੇ ਪੈਸੇ ਦੇ ਦਾ ਕਰ, ਤੂੰ ਵੀ ਇਕੱਠਾ ਕਰਕੇ ਲੈ ਆਇਆ ਕਰ, ਬਾਕੀ ਵੀ ਕਰਾਇਆ ਤੂੰ ਆਪਣੇ ਕੋਲੋਂ ਲੈ, ਲੋਕਾਂ ਕੋਲ ਲੈ ਹੀ ਲੈਣਾ ਹੈ, ਆਉਣ ਜਾਣ ਦਾ ਤੇਲ ਤੈਨੂੰ ਮੈਂ ਆਪਣੇ ਵੱਲੋਂ ਦੇ ਦਿਆ ਕਰ। ਉਹ ਫਿਰ ਰੌਲਾ ਪਾਉਣਾ ਹੀ ਹੈ, ਹੁਣ ਵਿਹਲੀ ਗੱਡੀ ਖੜੀ ਹੈ, ਜਿੱਥੇ ਇੱਥੇ ਖੜਾ ਉੱਥੇ ਖੜਾ, ਲੇਕਿਨ ਵੀ ਬੜੇ ਉੱਥੇ ਵੀ ਬਾਬੇ ਹੈ, ਬੜੇ ਕਰਨੀ ਵਾਲੇ ਹੈ। ਟਰੱਕ ਵਾਲੇ ਨੂੰ ਕਹਿਣਾ ਵੀ ਤੂੰ ਜਾਣਦਾ, ਹਾਂ ਮੈਂ ਫਲਾਨੀ ਵੇਲੇ ਸੰਗਤ ਲੈ ਕੇ ਉਹ ਲੈ ਕੇ ਗਿਆ, ਸਾਨੂੰ ਵੀ ਲੈ ਕੇ ਚੱਲ। ਫਿਰ ਦੱਸ ਦੇਣਾ ਵੀ ਆਉਣ ਜਾਣ ਦਾ ਭਾੜਾ ਹੈ, ਮੈਨੂੰ ਵੀ ਕੋਈ ਨਾ ਲੈ ਲਈ, ਸਾਨੂੰ ਪਤਾ ਨਹੀਂ ਹੈ, ਚਲੋ ਕਿਰਾਇਆ ਤਾਂ ਬੱਸ ਨੇ ਵੀ ਲੈਣਾ, ਹੋਰ ਨੇ ਵੀ ਲੈਣਾ, ਸਿੱਧਾ ਤੂੰ ਲੈ ਜਾਏਗਾ, ਤੈਨੂੰ ਥਾਂ ਟਿਕਾਣੇ ਦਾ ਪਤਾ ਹੈ। ਚਲੋ ਉਹਨਾਂ ਕੋਲੋਂ ਭਰਾਇਆ ਕਰਾ ਲੈ ਲੈਣਾ, ਉਹਨੂੰ ਜੇ ਕਿਹੜੇ ਕੋਲ ਜਾਊਗਾ ਉਹਨੂੰ ਦੱਸ ਵੀ ਤਾਂ ਮੱਥਾ ਟੇਕ ਵੀ, ਅਗਲਾ ਇੱਕ ਇੱਕ ਵੀ ਜਾਣੇ ਹੋਣਗੇ, ਸੱਤਰ ਅੱਸੀ ਹੋਏ ਕਿੰਨੇ ਬਣ ਗਏ, ਉਹਨੇ ਰੇਖ ਨੂੰ ਕਹੀ ਜਾਣਾ ਵੀ ਤੂੰ ਵੀ ਘਰੇ ਜਾ ਕੇ ਪੰਜ ਅਰਦਾਸਾਂ ਕਰਾਈ, ਹੋਰ ਪੰਜ ਅਰਦਾਸਾਂ ਕਰ ਦੇਣਗੇ। ਅਗਲੇ ਨੇ ਵਿਚਾਰੇ ਨੂੰ ਭਾਈ ਜੀ ਨੂੰ ਗੁਰਦੁਆਰੇ ਨੂੰ ਤਾਂ ਕੰਮ ਕਰਨਾ ਮਿਸ਼ੀਆਂ ਦੱਸ, ਮੈਨੂੰ ਉਹਨਾਂ ਨੇ ਦੱਸਿਆ ਵੀ ਪੰਜ ਅਰਦਾਸਾਂ ਕਰਾਈ ਫਿਰ ਠੀਕ ਹੋ ਜਾਊਗਾ। ਰਾਏਪੁਰ ਜਿਹੜਾ ਗ੍ਰੰਥੀ ਵਿਚਾਰਾ ਔਖਾ ਹੋਇਆ ਪਿਆ, ਹੁਣ ਉਹ ਬਹੁਤੇ ਉਹ ਕਰਨਾ ਹੈ, ਜੇ ਕਹਿੰਦਾ ਹੈ ਮੇਰੀ ਅਰਦਾਸ ਕਰੋ ਜੀ, ਪੰਜ ਅਰਦਾਸਾਂ ਕਰਾਉਣੀਆਂ, ਇੱਕ ਇੱਕ ਸੱਤਰ ਬੰਦੇ ਉਹਨੂੰ ਲੈ ਕੇ ਗਿਆ, ਵੇਖ ਲਓ ਪੰਜ ਪੰਜ ਮਾਤਰ ਤੋਂ ਮਾਤਰ ਤੋਂ ਕਹਿੰਦੇ ਵੀ ਹੁਣ ਕਿਵੇਂ ਖੜਾ ਛੜੀਏ, ਗੱਲ ਤਾਂ ਹੁਣ ਚੰਗੀ, ਕਹਿੰਦੇ ਅਰਦਾਸ ਹੀ ਕਰਾਉਣੀ, ਅਰਦਾਸ ਕਰਨਾ ਸਾਡਾ ਕੰਮ ਹੈ, ਇਹ ਜਵਾਬ ਦਿੰਦੇ ਹੈ, ਕਹਿਣਗੇ ਵੀ ਉਹ ਅਰਦਾਸ ਨਹੀਂ ਤੂੰ ਕਰ ਸਕਦਾ, ਕਹਿੰਦੇ ਪੈਸੇ ਉਹਨੇ ਲੈਦੇ ਜੇਬ ਚ ਪਾ ਲਏ ਹੈ ਮਗਰ ਸਾਡੇ ਅਰਦਾਸ ਕਰਾਓ, ਇਹ ਕੋਈ ਨਵੀਂ ਗੱਲ ਹੈ ਵੀ ਅਸੀਂ ਸਾਰੇ ਕਰਦੇ ਹਾਂ, ਦੁੱਖਾ ਜੇ ਸੁਖਾ ਜੇ ਵੀ ਮਹਾਰਾਜ ਉਹਨੇ ਬੇਨਤੀ ਰੋਜ਼ ਕਰਦੇ ਹਾਂ, ਔਰ ਉਹਨੇ ਕਹਿ ਦੇਣਾ ਵੀ ਇਹ ਪੰਜ ਅਰਦਾਸਾਂ ਕਰਾਈ। ਇਸ ਤਰ੍ਹਾਂ ਫਿਰ ਰੌਲਾ ਪਾਈ ਜਾਣਾ, ਬਸ ਜਾਣੀ ਦੂਏ ਤੀਏ ਦਿਨ ਟਰੱਕ ਭਰ ਕੇ ਉੱਥੇ ਲੈ ਹੀ ਜਾਣਾ, ਉਹਨੇ ਉਧਰ ਨੂੰ ਤੇਲ ਬਣ ਜਾਣਾ ਹੈ, ਇੱਧਰ ਨੂੰ ਘੜਾ ਬਣ ਜਾਣਾ ਹੈ, ਗੱਡੀ ਖੜਦੀ ਨੀ ਚੰਗਲ ਵਧੀਆ ਚਲੀ ਜਾਂਦਾ। ਹੌਲੀ ਹੌਲੀ ਫਿਰ ਪਤਾ ਚੱਲਿਆ ਵੀ ਇਹ ਗੱਲ ਕੀ ਹੈ ਵੀ ਇਹ ਕੱਲਾ ਕਿਉਂ ਰੌਲਾ ਪਾਉਂਦਾ, ਬਾਕੀ ਕਿਉਂ ਨੀ ਬੈਠੇ, ਜਿਹਦੇ ਨਾਲ ਗੱਲ ਹੋਈ ਹੈ ਲੈਣ ਦੇਣ ਦੀ ਉਹਨੇ ਰੌਲਾ ਪਾਉਣਾ। ਇਸ ਤਰ੍ਹਾਂ ਦੇਖ ਲਓ ਵੀ ਉਹ ਮਾਨਸਾ ਤੋਂ ਪਰੇ ਕਿਤੇ ਆਏ ਪਰ ਵਾਖਾ ਹੈ, ਉਥੋਂ ਇਧਰ ਚੰਦੀ ਲਿਆਉਣੇ ਚੁੱਕ, ਮੇਰੇ ਪੈਸੇ ਲੈ ਲੈਣੇ ਮੱਥਾ ਟਕਾਈ ਦੇ ਤੇਲ ਵਿੱਚੋਂ ਦੇ ਦੇਣਾ, ਬਾਕੀ ਉਹਨੇ ਕਿਰਾਇਆ ਭਾੜਾ ਲੈ ਲੈਣਾ, ਚੱਲੀ ਗਿਆ ਠਕਾ। ਫਿਰ ਹੌਲੀ ਹੌਲੀ ਫਿਰ ਪਾਰ ਖੁੱਲੀ ਜਾਂਦਾ ਹੈ, ਇਹ ਗੱਲ ਕੀ ਹੈ ਜੀ, ਕਹਿੰਦੇ ਜੀ ਆ ਵਿੱਚੋਂ ਰੌਲਾ, ਮੇਰਾ ਟਰੱਕ ਖੜਾ ਸੀ, ਉਹ ਕਹਿੰਦੇ ਤੈਨੂੰ ਆਉਣ ਜਾਣ ਦਾ ਤੇਲ ਦੇ ਦਿਆ ਕਰਾਂਗੇ, ਤੂੰ ਭਾੜਾ ਲੈ ਲਿਆ ਕਰ, ਮੈਂ ਰੌਲਾ ਪਾਈ ਜਾਂਦਾ, ਮੇਰੇ ਬੰਬ ਚਲੀ ਜਾਂਦਾ, ਹੌਲੀ ਹੌਲੀ ਫਿਰ ਜਦੋਂ ਪਿੰਡ ਵਿੱਚ ਗੱਡੀਆਂ ਵਾਲਿਆਂ ਨੂੰ ਪਤਾ ਚੱਲਿਆ ਉਹਨਾਂ ਨੇ ਵੀ ਇਹੀ ਸਿਲਸਿਲਾ ਚਲਾ ਪਿਆ ਦੋ ਤਿੰਨ ਮਹੀਨੇ ਪੂਰਾ ਚੱਲਿਆ ਹੈ ਉਹਨਾਂ ਦਾ ਕਿਉਂ ਜਿਹੜੇ ਕੋਈ ਲੋਕ ਹੈ ਨਾ ਉਹ ਫਿਰ ਪਰਮੇਸ਼ਰ ਦੇ ਨਾਂ ਤੇ ਨਾ ਗੁਰੂ ਦੇ ਨਾਂ ਤੇ ਹੋ ਜਾਵੇ ਕੋਈ ਕੋਈ ਨਾ ਕੋਈ ਢਕਾਉਣ ਜਾ ਰਹਿ ਲੈਂਦੇ ਆ ਤੇ ਉਹ ਠੱਗੀ ਤੁਰੇ ਜਾਂਦੇ ਨੇ ਜਿਹੜਾ ਬਿਰਕਾਂ ਇੱਕ ਮਾਈ ਸੀ ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਦਾ ਘਰ ਘੋੜਾ ਪਾਉਣ ਲੱਗਾ ਜਿੰਨੇ ਗਿਆਨੀ ਧਿਆਨੀ ਸਾਧ ਸਨ ਭੱਜੇ ਬਾਕੀ ਲੋਕਾਂ ਨੇ ਤਾਂ ਜਾਣਾ ਹੀ ਜਾਣਾ ਐਸਾ ਕਿਹੜਾ ਆਇਆ ਵੀ ਜਿਹੜਾ ਨਹੀਂ ਉੱਥੇ ਗਿਆ ਹੋਊਗਾ ਦੇਖੀਏ ਛੇਵੇਂ ਪਾਤਸ਼ਾਹ ਦੇ ਘੋੜੇ ਦਾ ਪੌੜ ਫਿਰ ਦੋ ਤਿੰਨ ਮਹੀਨਾ ਪਿੱਛੋਂ ਭੇਦ ਖੁੱਲ ਗਿਆ ਫਿਰ ਪਿੰਡ ਵਾਲੇ ਨੀ ਦੱਸਦਾ ਵੀ ਗੱਲ ਤਾਂ ਆਇਆ ਸਰ ਫਿਰ ਹੱਟ ਉੱਠ ਗਿਆ ਬਿਸ਼ਰਮੇ ਹੋ ਕੇ ਇਸ ਤਰ੍ਹਾਂ ਜਾਣੀ ਸੌ ਸੁਹਾਗਣ ਦਾ ਪਖੰਡ ਚਲਾਇਆ ਹੋਇਆ ਸੀ ਗਾਉਂਦੇ ਗੁਰੂ ਮਹਾਰਾਜ ਜੀ ਪਖੰਡ ਦਾ ਪੜਦਾ ਫਾਸ ਕਰਨ ਵਾਸਤੇ ਉਹ ਇਹ ਘਰ ਦੇ ਵਿੱਚ ਚਲੇ ਗਏ ਜਦੋਂ ਆਵਾਜ਼ ਸੁਣੀ ਕਿਸ ਮਾਤਾ ਦੇ ਘਰੇ ਮਹਾਰਾਜ ਆਸਣ ਸੀ ਪੁੱਛ ਪੜਤਾਲ ਕੀ ਗਈ ਆ ਕਿਉਂ ਤੂੰ ਸਿਨਗਾਰੇ ਜੇ ਮੱਜਦੇ ਹੈ ਕਹਿੰਦੇ ਮਹਾਰਾਜ ਤੇ ਬਹੁਤ ਵੱਡਾ ਫਕੀਰ ਰਹਿੰਦਾ ਹੈ ਅੱਜ ਮਹਾਰਾਜ ਉਸ ਦੇ ਅਸਥਾਨ ਤੇ ਇਹ ਮੇਲਾ ਲੱਗ ਰਿਹਾ ਹੈ ਕਹਿੰਦੇ ਕਿਸ ਦਾ ਇਸ ਕਾਰਨ ਕਰਕੇ ਕਹਿੰਦੇ ਜੀ ਉਹ ਫਕੀਰ ਕਹਿੰਦਾ ਵੀ ਮਹੀਨੇ ਤੋਂ ਬਾਅਦ ਮੇਰੇ ਇਸ ਅਸਥਾਨ ਤੇ ਸਹੁ ਆਉਂਦਾ ਹੈ ਜਾਣੀ ਰੱਬ ਆਉਂਦਾ ਹੈ ਅੱਜ ਮੈਂ ਕਿਸੇ ਨਾਲ ਕੋਈ ਗੱਲ ਨੀ ਕਰਨੀ ਕਿਸੇ ਨੂੰ ਕੋਈ ਮਿਲਣਾ ਨੀ ਕਿਸੇ ਨੂੰ ਕੋਈ ਨੀ ਦੇਖਣਾ ਹਜੇ ਸਹੁ ਦੇ ਦਰਸ਼ਨ ਕਰਨੇ ਸਹੁ ਨਾਲ ਗੱਲਾਂ ਕਰਨੀਆਂ ਸਹੁ ਨਾਲ ਮੇਲ ਮਿਲਾ ਅੱਜ ਕੋਈ ਅੰਦਰ ਨਾ ਆਵੇ ਜਿਹਨੇ ਆਉਣਾ ਬਾਹਰ ਦਰਵਾਜ਼ੇ ਤੇ ਮੱਥਾ ਟੇਕੇ ਬਾਹਰ ਹੀ ਜਾਏ ਇਸ ਕਰਕੇ ਮਹਾਰਾਜ ਉਹ ਇਹ ਮਹੀਨੇ ਤੋਂ ਬਾਅਦ ਇੱਥੇ ਮੇਲਾ ਲੱਗਦਾ ਹੈ ਉੱਥੇ ਧੌਸੇ ਨਗਾਰੇ ਰਣ ਸਿੰਘੇ ਸੰਤ ਵੱਜਦੇ ਆ ਮਹਾਰਾਜ ਗੁਰੂ ਮਹਾਰਾਜ ਭਾਈ ਮਰਦਾਨਾ ਭਾਈ ਬਾਲਾ ਜੀ ਕਹਿਣ ਲੱਗੇ ਵੀ ਚਲੋ ਵੀ ਆਪਾਂ ਵੀ ਵੇਖ ਆਈਏ ਆਏ ਤਾਂ ਉਸਦਾ ਹੀ ਸੁਧਾਰ ਸੁਧਾਰ ਵਾਸਤੇ ਜੀ ਮਹਾਰਾਜ ਜਦੋਂ ਦਰਵਾਜ਼ੇ ਚ ਦੇਖਿਆ ਜਿੱਧਰ ਕਿੱਧਰ ਦੇਖਣ ਬੜੀ ਸਜਾਵਟ ਕੀਤੀ ਹੋਈ ਹੈ ਝੰਡੇ ਗੱਡੇ ਪਏ ਹੈ ਝੰਡੀਆਂ ਲਾਈਆਂ ਪਈਆਂ ਧੌਸੇ ਲਾਰੇ ਰਣ ਸਿੰਘੇ ਸੰਤ ਪਏ ਖੜਕਦੇ ਨੇ ਲੋਕ ਜੱਥਿਆਂ ਦੇ ਜੱਥੇ ਆਉਂਦੇ ਹੈ ਕੋਈ ਕੁਝ ਰੱਖ ਕੇ ਮੱਥਾ ਟੇਕਦਾ ਕੋਈ ਕੁਝ ਰੱਖ ਕੇ ਮੱਥਾ ਟੇਕਦਾ ਹੈ ਆਈ ਜਾਂਦੇ ਜਾਈ ਜਾਂਦੇ ਗੁਰੂ ਮਹਾਰਾਜ ਨੇ ਉਹ ਜਿਹੜੇ ਪਹਿਰੇਦਾਰ ਖੜੋਤੇ ਸਨ ਉਹਨਾਂ ਨੂੰ ਕਿਹਾ ਹੈ ਵੀ ਉਹ ਜਿਹੜਾ ਸੌ ਸੌ ਫਕੀਰ ਹੈ ਨਾ ਉਹਨੂੰ ਕਹੋ ਵੀ ਤੇਰੇ ਦਰ ਤੇ ਤਿੰਨ ਦਰਵੇਸ਼ ਆਏ ਵੀ ਉਹਨਾਂ ਨੇ ਇੱਕ ਦੋ ਗੱਲਾਂ ਤੇਰੇ ਨਾਲ ਕਰਨੀਆਂ ਹੋਰ ਉਹਨਾਂ ਨੂੰ ਕੋਈ ਇੱਛਾ ਹੈ ਨਹੀਂ ਹੈ ਫਿਰ ਪਹਿਰੇਦਾਰ ਡਰਦੇ ਡਰਦੇ ਜੇ ਉਹਨਾਂ ਦੱਸਿਆ ਹੋਇਆ ਸੀ ਵੀ ਜੇ ਖਾਸ਼ ਗੱਲ ਹੋ ਜਾਏ ਫਿਰ ਇੱਥੇ ਖੜ ਕੇ ਤੇ ਉਹ ਕਰ ਲੈਣਾ ਦੂਰ ਜਾ ਖੜ ਕੇ ਇੱਕ ਪਾਸੇ ਜੇ ਮੋਰੀ ਜੀ ਬਣਾਈ ਹੋਈ ਸੀ ਉੱਥੇ ਜੇ ਉਹ ਖੜਦੇ ਨੇ ਤੇ ਕੁਝ ਮਿੰਟਾਂ ਤੋਂ ਬਾਅਦ ਉਹਨੇ ਕਿਹਾ ਵੀ ਕੀ ਗੱਲ ਹੈ ਉਹਨੇ ਹੱਥ ਜੋੜ ਕੇ ਦੱਸੇ ਮਹਾਰਾਜ ਬਾਹਰ ਤਿੰਨ ਦਰਵੇਸ਼ ਆਏ ਨੇ ਉਹ ਬੇਨਤੀ ਕਰਦੇ ਆ ਵੀ ਦੋ ਚਾਰ ਬਚਨ ਕਰਨੇ ਹੋਰ ਸਕੂਲ ਲੈਣ ਦੇਣ ਦੀ ਸਾਨੂੰ ਇੱਛਾ ਨਹੀਂ ਹੈ ਜਿਹੜੇ ਜੱਟੀ ਕਿਹਾ ਕਹਿੰਦੇ ਅੱਜ ਦੇ ਦਿਨ ਵੀ ਮੈਂ ਕਿਸੇ ਸੰਸਾਰੀ ਲੋਕ ਨਾਲ ਕਿਸੇ ਦਰਵੇਸ਼ ਨਾਲ ਕੋਈ ਗੱਲ ਨਹੀਂ ਕਰਨੀ ਅੱਜ ਤਾਂ ਮੇਰੀਆਂ ਗੱਲਾਂ ਸਭ ਨਾਲ ਸਿੱਧੀਆਂ ਹੋਣੀਆਂ ਤੇ ਹੋ ਰਹੀਆਂ ਹਨ ਉਹਨਾਂ ਨੂੰ ਕਹਿ ਦਿਓ ਫਿਰ ਕਿਤੇ ਆਓ ਜਾਏ ਹੋ ਅੱਜ ਨਹੀਂ ਇਹ ਹੋਣੀ ਕੁਛ ਵੀ ਹੁਣ ਜਿਹੜਾ ਅਸਲੀ ਸਹੁ ਹੈ ਗੁਰੂ ਨਾਨਕ ਪਰਮੇਸ਼ਰ ਤੋਂ ਦਰਵਾਜ਼ੇ ਗਿਆ ਖੜਾ ਵੀ ਆ ਗੱਲ ਕਰ ਲੈ ਇਹ ਕਿਹੜਾ ਉਹ ਸਹੁ ਦੀ ਪਛਾਣ ਵਾਲਾ ਸੀ ਇੱਥੇ ਕਿਹੜਾ ਸਹੁ ਆਉਂਦਾ ਸੀ ਉੱਥੇ ਸਹੁ ਤਾਂ ਕੋਈ ਹੋਰ ਆਉਂਦਾ ਸੀ ਤੇ ਉਹ ਜਦੋਂ ਜਵਾਬ ਜਿਸ ਤੱਕ ਪਹਿਲਾਂ ਲੱਗ ਮਾਰਾ ਉਹ ਕਹਿੰਦਾ ਨਹੀਂ ਅੱਜ ਨਹੀਂ ਫੇਰ ਕਿਤੇ ਆ ਰਿਹਾ ਮਾਰਾ ਕਹਿੰਦੇ ਮਰਦਾਨੇ ਚੱਲੋ ਐਵੇਂ ਪਖੰਡ ਹੈ ਇੱਥੇ ਕੁਛ ਨਹੀਂ ਹੈਗਾ ਹੈ ਜਦੋਂ ਮਹਾਰਾਜ ਨੇ ਪਿੱਠ ਫੇਰੀ ਉਹ ਐਸਾ ਕੋਈ ਨੀਅਤ ਹੋਈ ਵੇਲੇ ਵਿੱਚ ਤੂੰ ਤੂੰ ਮੈਂ ਹੋ ਗਈ ਪਹਿਲਾਂ ਤਾਂ ਮੋਤੀ ਘੁਸਣ ਚੱਲ ਪਿਆ ਫਿਰ ਹੌਲੀ ਹੌਲੀ ਬਰਸ਼ੇ ਗੜਾਸੇ ਕੱਢ ਲਏ ਲੜਾਈ ਕਰਦੇ ਕਰਦੇ ਜਿੱਥੇ ਦਾ ਦਰਵਾਜ਼ਾ ਸੀ ਉਹਦੇ ਵਿੱਚ ਕਹਿੰਦੇ ਉਹ ਟੋਲਾ ਤਸਿਆ ਹੈ ਅੰਦਰ ਲੜਦੇ ਲੜਦੇ ਚਲੇ ਗਏ ਅੰਦਰ ਕੀ ਦੇਖਿਆ ਇਹ ਵਿਵਚਾਰ ਕਰ ਰਿਹਾ ਹੈ ਇਹਦੇ ਲਾਈਆਂ ਇਹਨੂੰ ਚਾਟਾ ਸ਼ਿਕਾਇਤ ਆ ਗਈ ਕਹਿੰਦਾ ਕੀ ਇਹ ਕਰਦਾ ਕੀ ਅੰਦਰ ਖਾਤੇ ਫਲ ਉਹਨੇ ਵੀ ਮੈਂ ਸਹੁ ਮਿਲਦਾ ਇੱਥੇ ਹੋਰ ਬਿਠਾਈ ਹੋਈ ਹੈ ਤੈਨੇ ਚੱਕੇ ਚੁੱਕੇ ਜੇ ਮਾਰ ਕੇ ਚੰਗੀ ਸੇਵਾ ਟਹਿਲੇ ਦੀ ਕਰ ਦਿੱਤੀ ਝੰਡੇ ਝੁੰਡੇ ਜੇ ਕਿੱਧਰੇ ਲੈ ਗਏ ਜਿਹੜਾ ਸਾਜੋ ਸਮਾਨ ਪਿਆ ਉਹ ਲੁੱਟ ਖਸੁੱਟ ਕੇ ਲੈ ਗਏ ਕਹਿੰਦੇ ਤਾਂ ਪਖੰਡੀ ਹੈ ਫਿਰ ਉਹ ਬਸ ਉੱਥੇ ਫਿਰ ਤੁਰ ਰਿਹਾ ਹੈ ਜਾਂਦਾ ਵੀ ਕਿਤੇ ਨਹੀਂ ਹੈ ਉੱਥੇ ਪਿੰਡ ਚ ਗਲੇ ਚ ਗਿਰੇ ਕੱਢੀ ਜਾਂਦਾ ਹੈ ਸਾਲ ਲੰਘ ਗਿਆ ਹੈ ਕੋਈ ਇਹਨੂੰ ਮੂੰਹ ਨਹੀਂ ਲਾਉਂਦਾ ਹੈ ਸਾਲ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਫੇਰ ਆ ਗਏ ਫਿਰ ਉਸ ਮਾਤਾ ਦੇ ਘਰੇ ਉਹੀ ਦਿਨ ਹੈ ਦੂਜੇ ਦੀ ਚੰਦਰਮਾ ਦੀ ਸਿੱਖਦਾ ਮਹਾਰਾਜ ਕਹਿੰਦੇ ਵੀ ਦਿਨ ਤਾਂ ਹੋ ਰਹੀ ਹੈ ਬਸ ਅੱਜ ਨਹੀਂ ਧੱਸੇ ਨਜ਼ਾਰੇ ਬਣ ਰਹੇ ਮਾਤਾ ਬੋਲੀ ਕਹਿੰਦੇ ਮਹਾਰਾ ਉਹਦਾ ਪਰਦਾ ਖੁੱਲ ਗਿਆ ਉਹ ਤਾਂ ਪਖੰਡੀ ਨਿਕਲਿਆ ਐਵੇਂ ਕਹਿੰਦਾ ਸੀ ਸੌ ਸੁਹਾਗਣ ਸੌ ਨਾਲ ਗੱਲਾਂ ਕਰ ਲਈਆਂ ਲੋਕਾਂ ਨੇ ਫੜ ਲਿਆ ਉੱਥੇ ਜਾ ਕੇ ਆਕਰ ਤੁੱਤਾ ਉਹਦੀਆਂ ਮਹਾਰਾਜ ਤੇ ਮਹਾਰਾਜ ਦੇ ਮਨ ਵਿੱਚ ਤਰਸ ਆਇਆ ਵੀ ਵੀ ਚਲੋ ਉਹਨੂੰ ਸਿੱਧੇ ਰਸਤੇ ਪਾਈ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਫਿਰ ਮਹਾਰਾਜ ਉਹ ਬਾਹਰ ਨੂੰ ਆ ਗਏ ਨੇ ਨਗਰ ਤੋਂ ਬਾਹਰ ਇੱਕ ਵਿਰਸ਼ ਦੇ ਹੇਠ ਬਹਿ ਗਏ ਉੱਥੇ ਇੱਕ ਪਿੰਗਲਾ ਜਾ ਚੱਲ ਆਇਆ ਹੈ ਮਹਾਰਾਜ ਦਰਸ਼ਨ ਕਰਕੇ ਲੱਗ ਗਿਆ ਬੇਨਤੀ ਹੈ ਤੁਹਾਨੂੰ ਮਹਾਰਾਜ ਕਿਰਪਾ ਕਰੋ ਮਹਾਰਾਜ ਦੀ ਮੌਜ ਹੈ ਜਿਹੜਾ ਜੋੜੇ ਜੇ ਨੂੰ ਉਹਨੇ ਲਾਇਆ ਹੈ ਪਹਿਲਾਂ ਤੇ ਕੋਈ ਲਾਈ ਹੈ ਸਭ ਕੁਝ ਠੀਕ ਠਾਕ ਹੋ ਗਿਆ ਫਿਰ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਹੁਣ ਜੇ ਕੋਈ ਪੁੱਛੇਗਾ ਵੀ ਇਹ ਕਿਹਨੇ ਠੀਕ ਲਿਆ ਮੈਂ ਕੀ ਨਾਂ ਲਵਾਂਗਾ ਮਹਾਰਾਜ ਕਹਿੰਦੇ ਤੂੰ ਉਹ ਕਹਿ ਲਿਆ ਕਰੀ ਵੀ ਸੌ ਸੁਹਾਗਾਂ ਨੇ ਕਿਰਪਾ ਕੀਤੀ ਹੈ ਇਹ ਸੌ ਸੁਹਾਗਾਂ ਨੇ ਮੇਰੇ ਕੀ ਹੱਥ ਪੈਰ ਦੇ ਦਿੱਤੇ ਹੈ ਮੇਰਾ ਪਿੰਗਲਪਣਾ ਦੂਰ ਕਰ ਦਿੱਤਾ ਹੈ ਜੇ ਕੋਈ ਪੁੱਛੇ ਉਹ ਕਹਿ ਦੇਣਾ ਹੈ ਇਹਨਾਂ ਵਾਲਾ ਸੱਤ ਵਚਨ ਜਿਹੜਾ ਕੋਈ ਪੁੱਛਦਾ ਵੀ ਇਹ ਤੈਨੂੰ ਵੀ ਲੂਲੇ ਪਿੰਗਲੇ ਤੈਨੂੰ ਤਾਂ ਹੱਥ ਪੈਰ ਕਿਹਨੇ ਦੇ ਦਿੱਤੇ ਹੈ ਕਹਿੰਦਾ ਵੀ ਇਹ ਸੌ ਸੁਹਾਗਾਂ ਨੇ ਬੜੀ ਕਿਰਪਾ ਕੀਤੀ ਹੈ ਬੜੀ ਸ਼ਕਤੀ ਵਾਲਾ ਬਈ ਇਹ ਸਭ ਉਹਦੀ ਬਖਸ਼ਿਸ਼ ਹੈ ਲੋਕਾਂ ਨੂੰ ਫਿਰ ਸ਼ਰਧਾ ਆ ਗਈ ਫਿਰ ਜਿਹੜੇ ਝੰਡੇ ਜੇ ਲੈ ਕੇ ਗਏ ਸੀ ਉਹ ਵੀ ਉੱਥੇ ਕੱਟਤੇ ਜਿਹੜਾ ਕੋਈ ਸਾਜੋ ਸਮਾਨ ਦਾ ਚੌਕੀ ਲੈ ਕੇ ਗਏ ਸੀ ਉਹ ਵੀ ਲਿਆ ਰੱਖਿਆ ਉਵੇਂ ਫਿਰ ਧੌਸੇ ਨਜ਼ਾਰੇ ਖੜਕਣੇ ਸ਼ੁਰੂ ਹੋ ਗਏ ਉਹਦੇ ਦਰਵਾਜ਼ੇ ਤੇ ਇਹ ਬੜਾ ਹੈਰਾਨ ਹੈ ਵੀ ਗੱਲ ਕੀ ਹੋ ਗਈ ਹੈ ਪਹਿਲਾਂ ਕੋਈ ਮੂੰਹ ਨਹੀਂ ਲਾਉਂਦਾ ਸੀ ਫਿਰ ਘਰ ਦੇ ਸਨ ਹੁਣ ਇਹ ਡਰਦੇ ਫਿਰ ਇੱਕ ਸੌਖੀ ਕਰਨ ਲੱਗ ਗਏ ਹੈ ਉਹਦੇ ਨੂੰ ਜਿਹੜਾ ਕਿੰਗਲਾ ਠੀਕ ਹੋਇਆ ਉਹ ਲੋਕਾਂ ਨੂੰ ਦੱਸ ਰਿਹਾ ਸੀ ਇਹ ਵੀ ਕੋਲ ਦੀ ਲੰਘ ਰਿਹਾ ਸੀ ਇਹਨੇ ਪੁੱਛ ਲਿਆ ਹੈ ਵੀ ਕਿਹਨੇ ਤੁਹਾਨੂੰ ਠੀਕ ਕੀਤਾ ਕਹਿੰਦਾ ਸੌ ਸੁਹਾਗਾਂ ਨੇ ਕਹਿੰਦੇ ਵੀ ਸੌ ਸੁਹਾਗਾਂ ਤਾਂ ਨਾਮ ਮੇਰਾ ਹੈ ਮੈਂ ਤਾਂ ਠੀਕ ਨਹੀਂ ਕੀਤੇ ਕਹਿੰਦਾ ਇਹ ਤਾਂ ਨਹੀਂ ਪਤਾ ਨਾ ਉਹਨਾਂ ਨੇ ਲਿਆ ਵੀ ਇਉਂ ਕਹਿ ਲਿਆ ਕਰੀ ਉਹ ਬਾਹਰ ਤਿੰਨ ਬੈਠੇ ਹੈ ਫਿਰ ਕਹਿੰਦੇ ਵੀ ਉਹਦੇ ਉਹਨਾਂ ਕੋਲ ਮੈਨੂੰ ਲੈ ਕੇ ਚੱਲ ਉੱਥੇ ਮਹਾਰਾਜ ਕੋਲ ਲੈ ਆ ਕੇ ਸਾਰੀ ਭੁੱਲ ਮਾਫ਼ ਕਰਾਈ ਮਹਾਰਾਜ ਤੁਸੀਂ ਆਏ ਸੀ ਅਸਲੀ ਰੱਬ ਦੇ ਦਰਵੇਸ਼ ਮਹਾਰਾ ਮਹਿਮ ਪਖੰਡੀ ਨੇ ਤੁਹਾਡਾ ਮਹਾਰਾ ਸਤਿਕਾਰ ਨਾ ਕੀਤਾ, ਇਸ ਕਰਕੇ ਮਹਾਰਾ ਵੇਖੋ ਆ ਭਾਣਾ ਵਰਤ ਗਿਆ, ਸਭ ਪੂਜਾ ਚਲੀ ਗਈ। ਤੇ ਮਹਾਰਾ ਕਹਿੰਦੇ ਵੀ ਜੇ ਤੂੰ ਹੁਣ ਸੌ ਸੁਹਾਗਣ ਨਾ ਰਖਾਇਆ ਨਾ, ਫਿਰ ਤੂੰ ਸੌ ਦੀ ਸੁਹਾਗਣ ਬਣ, ਸੌ ਦੇ ਮੇਲ ਨਾਲ ਮੇਲ ਮਿਲਾਪ ਕਰ, ਫਿਰ ਤਾਂ ਨਾ ਰਖਾਇਆ ਸਫਲ ਹੈ। ਐਵੇਂ ਸੌ ਸੁਹਾਗਣ ਵੀ ਮੈਂ ਸੌ ਦੀ ਸੁਹਾਗਣ ਹਾਂ, ਰੱਬ ਦੇ ਘਰ ਵਾਲੀ ਹਾਂ, ਉਹਦੀ ਪ੍ਰਾਪਤੀ ਦਾ ਆਨੰਦ ਮਾਨਣ ਵਾਲੀ ਮੈਂ ਸੌ ਜੇ ਬਣਨਾ ਤਾਂ ਫਿਰ ਸਹੀ ਬਣ। ਐਵੇਂ ਕਿਉਂ ਰਖਾਇਆ, ਇਹ ਕਿਉਂ ਪਖੰਡ ਕਰ ਰਿਹਾ ਹੈ? ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ, ਜਿਵੇਂ ਉਹ ਸੌ ਨਾਲ ਮੇਲ ਹੋ ਜਾਏ ਮੈਂ ਸੌ ਦੀ ਸੁਹਾਗਣ ਬਣ ਜਾਵਾਂ। ਇਹ ਉਪਦੇਸ਼ ਦਿਓ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਹੁਣੇ ਆਪਾਂ ਇਹ ਸੁਣਿਆ ਨਾ, ਇੱਕ ਤਾਂ ਇਹ ਵਿਚਾਰਨ ਕੀਤਾ, ਇਸ ਤੋਂ ਅਗਲਾ ਸ਼ਬਦ, ਇਹ ਦੋ ਸ਼ਬਦ ਫਿਰ ਇਸ ਸੌ ਸੁਹਾਗਣ ਦੇ ਪ੍ਰਥਾ ਸਤਿਗੁਰੂ ਸਾਹਿਬ ਜੀ ਨੇ ਵਿਚਾਰਨ ਕੀਤੇ ਸੀ, ਜਿਹਨਾਂ ਦਾ ਪਾਠ ਆਪਾਂ ਉਹ ਜਿਹੜੀ ਸ਼ਬਦ ਹਜ਼ਾਰੇ ਦੇ ਸਿਰਲੇਖ ਹੇਠ ਬਾਣੀ ਪੰਜ ਗ੍ਰੰਥੀ ਵਿੱਚ ਆਉਂਦੀ ਹੈ, ਇਹਦੇ ਵਿੱਚ ਦੋ ਸ਼ਬਦ ਆ ਜਾਂਦੇ ਗੁਰੂ ਨਾਨਕ ਸਾਹਿਬ ਜੀ ਦੇ। ਪਹਿਲਾਂ ਪੰਜਵੇਂ ਪਾਤਸ਼ਾਹ ਦੇ ਮੇਰਾ ਮਨ ਲੋਚਿਆ ਗੁਰਦਰਸ਼ਨ, ਤਾਂ ਹੀ ਇੱਥੋਂ ਇਹ ਸ਼ੁਰੂ ਹੋ ਜਾਂਦੇ ਸ਼ਬਦ ਹਜ਼ਾਰੇ। ਉਸ ਤੋਂ ਬਾਅਦ ਫਿਰ ਇਹੀ ਸ਼ਬਦ ਆਉਂਦਾ ਹੈ, ਇਹੋ ਤਨ ਮਾਇਆ ਪਾਇਆ ਪਿਆਰੇ, ਜਾਣੀ ਇਹ ਦੂਸਰਾ ਸ਼ਬਦ ਹੈ। ਇਹ ਉਸ ਦੇ ਪ੍ਰਥਾਏ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਿਹਦੇ ਵਿੱਚ ਇਹ ਦਰਸਾਇਆ ਹੈ ਵੀ ਪਰਮੇਸ਼ਰ ਦਾ ਮੇਲ ਜਿਹੜੀ ਅੰਦਰਲੀ ਰੂਹ ਹੈ ਇਹਨੂੰ ਇਹਦੇ ਨਾਲ ਕਿਉਂ ਨਹੀਂ ਹੁੰਦਾ ਹੈ, ਕਿਉਂ ਨਹੀਂ ਮਿਲਾਪ ਹੁੰਦਾ ਹੈ। ਉਹ ਇੱਕ ਕਾਰਨ ਦੱਸੇ ਵੀ ਇਸ ਕਰਕੇ ਨਹੀਂ ਉਹਦੀ ਪ੍ਰਾਪਤੀ ਹੁੰਦੀ ਹੈ। ਦੂਸਰੀ ਅਥਾਨ ਕਾਇਸ ਵੀ ਲਾਈ ਜਾਂਦੀ ਹੈ ਵੀ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਸ਼ਟਰ ਵੱਲੋਂ ਹਜ਼ੂਰ ਸਾਹਿਬ ਵੱਲੋਂ ਵਿਚਰ ਰਹੇ ਸਨ। ਇੱਧਰ ਗੁਰੂ ਮਹਾਰਾਜ ਜੀ ਦਾ ਇੱਕ ਭੂਆ ਦਾ ਪੁੱਤਰ ਜਿਹਦਾ ਨਾਂ ਲਿਖਿਆ ਸਾਵਣ ਮੱਲ, ਇਹ ਵੀ ਫਕੀਰ ਬਣਿਆ ਹੋਇਆ ਸੀ। ਇਸਦਾ ਸਤਿਗੁਰੂ ਸਾਹਿਬ ਜੀ ਦੇ ਨਾਲ ਮੇਲ ਜੋਲ ਹੋਇਆ ਸੀ। ਫਿਰ ਗੁਰੂ ਮਹਾਰਾਜ ਨੇ ਮੈਨੂੰ ਪੁੱਛ ਲਿਆ, ਕਹਿੰਦੇ ਵੀ ਤੂੰ ਘਰ ਬਾਰ ਤਾਂ ਛੱਡਤਾ, ਫਕੀਰ ਤਾਂ ਬਣ ਗਏ, ਕੋਈ ਪ੍ਰਾਪਤੀ ਵੀ ਹੋਈ ਹੈ? ਉਹ ਪਰਮੇਸ਼ਰ ਦੇ ਦਰਸ਼ਨ ਕਿਤੇ ਹੋਏ, ਕੋਈ ਚਿਲਕਾਰਾ ਵੱਜਿਆ ਹੈ? ਇਹਦੇ ਅੱਖਾਂ ਵਿੱਚੋਂ ਅੱਥਰੂ ਆ ਗਏ, ਰੋ ਪਿਆ ਮਹਾਰਾਜ ਨੂੰ। ਫਿਰ ਸਾਰੀ ਹਾਲਤ ਦੱਸੀ, ਕਹਿੰਦੇ ਮਹਾਰਾਜ ਇੱਕ ਵਾਰੀ ਸੁਪਨੇ ਦੇ ਵਿੱਚ ਉਹਦਾ ਚਿਲਕਾਰਾ ਵੱਜਿਆ ਸੀ, ਸੁਪਨੇ ਵਿੱਚ ਆਇਆ ਉਹ, ਤੇ ਮੈਂ ਮਹਾਰਾਜ ਪੂਜਾ ਕੀਤੀ, ਮੱਥਾ ਟੇਕਿਆ, ਜਦੋਂ ਮਹਾਰਾਜ ਮੈਂ ਉਹਦੇ ਪਰਮੇਸ਼ਰ ਦੇ ਨੇੜੇ ਹੋਣ ਲੱਗਿਆ, ਉਹਦੇ ਨਾਲ ਜੱਫੀ ਪਾਉਣ ਲੱਗਿਆ, ਪਰ ਅੱਖ ਖੁੱਲ ਗਈ, ਬਸ ਖਤਮ ਹੋ ਗਿਆ ਸਭ ਕੁਝ। ਉਦੋਂ ਤੋਂ ਲੈ ਕੇ ਮਹਾਰਾਜ ਮੈਂ ਰੋਂਦਾ ਹੀ ਰਹਿੰਦਾ ਹਾਂ। ਜਦੋਂ ਪ੍ਰਾਪਤ ਹੋਇਆ ਸੀ ਸੁਪਨੇ ਵਿੱਚ, ਉਹ ਜਿਹੜੀ ਗੱਲ ਹੈ ਉਹ ਤੱਥੀ ਹੈ। ਇਸ ਲਈ ਤਰਸਾਏ ਗੁਰੂ ਮਹਾਰਾਜ ਜੀ ਨੇ ਉਹ ਵਡਹੰਸ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਤੇ ਉਹ ਫਿਰ ਅਸਲੀ ਸਭ ਪ੍ਰਗਟ ਕਰ ਦਿੱਤਾ, ਮਾਲਕ ਪ੍ਰਗਟ ਦਿੱਤਾ, ਮਿਲਾਪ ਕਰ ਦਿੱਤਾ ਸੀ ਸਾਵਣ ਵੱਲ ਨੂੰ। ਮੋਰੀ ਰੁਣ ਚਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤੇ ਲੋਭੀ ਲੋਭ ਲੋਹਾਇਆ। ਇਸ ਤਰ੍ਹਾਂ ਦੇ ਉਪਦੇਸ਼ ਦੇ ਬਚਨ ਗੁਰੂ ਮਹਾਰਾਜ ਨੇ ਬਾਣੀ ਦੁਆਰਾ ਇਸ ਨੂੰ ਕਹੇ ਸਨ। ਜਿਹੜਾ ਜਿਹੜਾ ਫਕੀਰ ਬਣਾ ਬਾਣਾ ਧਾਰਿਆ, ਉਹ ਗੁਰੂ ਮਹਾਰਾਜ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸਫਲ ਕਰ ਦਿੱਤਾ ਸੀ। ਇਸ ਤਰ੍ਹਾਂ ਇਹ ਸ਼ਬਦ ਵੀ ਇਸ ਦੇ ਪ੍ਰਥਾਏ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ, ਐਸੇ ਵੀ ਅਥਾਨਤਾ ਹੈ। ਜੇ ਕੋਈ ਕਹੇ ਵੀ ਇਹੀ ਸ਼ਬਦ ਉਹਦੇ ਪਰਸਾਏ, ਉਹੀ ਸ਼ਬਦ ਸੌ ਸੁਹਾਗਣ ਦੇ ਪਰਸਾਏ, ਕਿਵੇਂ ਹੋ ਸਕਦਾ ਹੈ? ਇਹ ਤਾਂ ਗੱਲ ਹੀ ਕੋਈ ਨਹੀਂ ਹੈ। ਜਿੰਨੇ ਅਸੀਂ ਗੁਰੂ ਕੇ ਸਿੱਖ ਹੈ, ਸਾਰੇ ਬਾਣੀ ਦਾ ਪਾਠ ਉਹੀ ਕਰਦੇ ਹਾਂ, ਯੋਧੇ ਪਰਸਾਏ ਕਹਿਤਾ ਫਿਰ ਕੀ ਹੋ ਗਿਆ ਭਲਾ, ਕਿਸੇ ਦੇ ਪਰਸਾਏ ਵੀ ਉਹ ਕਿਹਾ ਜਾ ਸਕਦਾ ਹੈ। ਇੱਕ ਕੁਛ ਇਹੀ ਉਪਦੇਸ਼ ਸਭ ਨੂੰ ਦਿੱਤਾ ਜਾ ਸਕਦਾ ਹੈ। ਆਪਾਂ ਪਿਆਰੇ ਅਮਰ ਸ਼ਕਲ ਵਾਲਿਆਂ ਨੂੰ ਉਹੀ ਕਹਿੰਦੇ ਵੀ ਇੱਕ ਓਂਕਾਰ ਸਤਨਾਮ ਕਰਦਾ ਤੇ ਜੇ ਗੁਰੂ ਮਹਾਰਾਜ ਨੇ ਭਲਾ ਉਹ ਦੋ ਨੂੰ ਕਹਿ ਤਾਂ ਫਿਰ ਕੀ ਹੈ। ਲੈ ਵੀ ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਹੈ, ਆਹ ਕਾਰਨਾ ਕਰਕੇ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਦੋਂ ਜੀ ਕੋਈ ਇਹੋ ਜਿਹੀ ਸੰਪਰਦਾ ਵਾਲੇ ਉਥਾਨਤਾ ਲਾਉਂਦੇ ਫਿਰ ਜੇ ਨਵੀਨ ਖਿਆਲੀ ਬੜੇ ਟੱਪਦੇ ਉੱਥੋਂ ਕਹਿੰਦੇ ਐਵੇਂ ਕਹਿਤਾ ਯੋਧੇ ਪਰਥਾਏ ਵਿਚਾਰੀ ਯੋਧੇ ਪਰਥਾਏ ਵਿਚਾਰੀ। ਤੇ ਚਲੋ ਬਾਣੀ ਮਹਾਰਾਜ ਐਵੇਂ ਆਪੇ ਹੀ ਵਿਚਾਰੀ ਗਏ, ਆਪੇ ਤਾਂ ਕੋਈ ਮਨੁੱਖ ਨੂੰ ਨੀ ਬੁਲਾਇਆ ਬੋਲਦਾ, ਆਪੇ ਤਾਂ ਜਿਹੜਾ ਕੋਈ ਬਿਨਾਂ ਬੁਲਾਇਆ ਤੋਂ ਬੋਲੇ ਉਹ ਹੋਰ ਹੁੰਦਾ ਹੈ। ਅਸੀਂ ਦੀਵਾਨਾ ਬਸਾਂ ਦਾ ਝੱਲਾ ਕਹਿ ਦਿੰਦੇ ਹਾਂ ਵੀ ਆਪੇ ਹੀ ਬੋਲੀ ਜਾਂਦਾ। ਗੁਰੂ ਮਹਾਰਾਜ ਨੇ ਜੋ ਕੁਛ ਉਚਾਰਿਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਵੀ। ਜਿਹੜੇ ਵੱਡੇ ਮਹਾਂਪੁਰਖ ਹੈ ਉਹ ਕਿਸੇ ਦੇ ਪਰਥਾਏ ਸਬੱਬ ਕਰਕੇ ਕਿਸੇ ਦੇ ਕਾਰਨ ਕਰਕੇ ਮੁੱਖੋਂ ਕੋਈ ਵਚਨ ਬੋਲਦੇ ਹੈ, ਜਿਹੜੇ ਉਹਨਾਂ ਦੇ ਵਚਨ ਬੋਲੇ ਹੁੰਦੇ ਕਿਸੇ ਦੇ ਸੁਭਾਵ ਕਰਕੇ ਉਹ ਸਾਰੇ ਸੰਸਾਰ ਲਈ ਸਾਂਝੇ ਹੁੰਦੇ ਹੈ, ਸਭ ਲਈ ਉਪਦੇਸ਼ਮਈ ਹੁੰਦੇ ਹਨ। ਇਸ ਤਰ੍ਹਾਂ ਜਿਹੜੀਆਂ ਇਹਦੀਆਂ ਦੋ ਸਾਨਕਾਂ ਹਨ ਕਿ ਉਹਨਾਂ ਦੇ ਇਸ ਦੇ ਪਰਸਾਏ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਵਾਈ। ਤੇ ਲੰਗਰ ਆ ਗਏ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ ਧਰਤੀ ਤੀਜਾ, ਤੀਸਰੇ ਸਰਤਾਲ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੋਇਆ, ਇਸੇ ਘਰ ਦੇ ਵਿੱਚ ਹੀ ਇਹ ਸ਼ਬਦ ਕੀਰਤਨ ਕਰਨਾ ਹੈ। ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਉਹ ਇੱਕੋ ਇੱਕ ਅਦਵੈਤ ਰੂਪ ਹੈ, ਉਹੀ ਓਂਕਾਰ ਹੈ, ਸਭ ਦਾ ਪ੍ਰਕਾਸ਼ਕ ਤੇ ਸਭ ਦੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਉਹ ਸਹੁ ਸਾਗਣ ਤਸਾ ਸਾਵਣ ਵੱਲ ਨੂੰ ਉਪਦੇਸ਼ ਦਿੰਦੇ ਹੋਏ ਇਹ ਸ਼ਬਦ ਰਾਹੀਂ ਕਹਿ ਰਹੇ ਹਨ।
ਇਹੋ ਤਨ ਮਾਇਆ ਪਾਹਿਆ ਪਿਆਰੇ,
ਹੇ ਵੀ ਪਿਆਰੇ ਇਹ ਜਿਹੜਾ ਤਨ ਹੈ ਅਜੇ ਨਾ ਸੂਖਮ ਹੈ, ਸੂਖਮ ਕੌਣ ਮਨ ਹੈ, ਇਹ ਜਿਹੜਾ ਸੂਖਮ ਮਨ ਹੈ ਨਾ ਇਹ ਪਿਆਰੇ ਇਹਨੂੰ ਮਾਇਆ ਪਾਹਿਆ, ਮਾਇਆ ਦੀ ਪਾਹ ਲੱਗੀ ਹੋਈ ਹੈ, ਮਾਇਆ ਦੀ ਪਾਣ ਚੜੀ ਹੋਈ ਹੈ। ਜਿਵੇਂ ਕੋਈ ਕੱਪੜੇ ਨੂੰ ਲੂਣ ਹੈ ਜਾਂ ਕੋਈ ਫਟਕੜੀ ਹੈ ਜਾਂ ਇਸੇ ਤਰ੍ਹਾਂ ਸੋਡਾ ਸੋਡਾ ਜਿਹਾ ਹੁੰਦਾ ਉਹਦੇ ਨਾਲ ਉਹ ਪਾਣ ਚਾੜ ਦਿੰਦੇ, ਪਾ ਲਾ ਦਿੰਦੇ ਹਨ, ਫਿਰ ਉਹਦੇ ਨਾਲ ਫਿਰ ਜਿਹੜਾ ਰੰਗ ਵਧੀਆ ਚੜ ਜਾਂਦਾ ਜੇ ਪਾਣ ਦੇ ਦਿੱਤੀ ਜੇ ਪਾ ਲਾ ਦਿੱਤਾ ਜਾਏ। ਸਰਮ ਪਾਹੋ ਤਨ ਹੋਏ ਵੀ ਬਾਣੀ ਵਿੱਚ ਲਿਖਿਆ ਇੱਧਰ ਵਿਰਾਗ ਦੀ ਪਾ, ਵਿਰਾਗ ਦੀ ਪਾਣ ਚੜੀ ਜਾਵੇ, ਜਿੰਨਾ ਵਿਰਾਗ ਹੋਏ ਉਹਨਾਂ ਨਾਮ ਦਾ ਰੰਗ ਪ੍ਰੇਮ ਦਾ ਰੰਗ ਚੜਦਾ ਵਧੀਆ। ਸੁਰਿਤ ਸਿੰਘ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਤਨ ਕੀ ਸੁਖ ਮਨ ਹੈ ਇਹ ਵੀ ਪਿਆਰੇ ਮਾਇਆ ਦੀ ਇਹਨੂੰ ਪਾਇਆ ਕੀ ਪਾਣ ਚੜੀ ਹੋਈ ਲੱਗੀ ਹੋਈ ਹੈ, ਜਿਹੜੀ ਮਾਇਆ ਦੇ ਨਾਲ ਇਹ ਪਾਇਆ ਹੋਇਆ ਹੈ।
ਕੜਾ ਲਬ ਰੰਗਾਏ
ਇਸ ਕਰਕੇ ਸੁਖਮ ਮਨ ਨੂੰ ਇਹ ਜੀਵ ਨੇ ਕਹਿੰਦੇ ਲਬ ਜਿਹੜਾ ਹੈ ਨਾ ਖਾਣ ਪੀਣ ਦਾ ਲਾਲਚ ਹੈ, ਇਹ ਕਹਿੰਦੇ ਇਸ ਰੰਗ ਦੇ ਵਿੱਚ ਨੇ ਇਹਨੂੰ ਰੰਗ ਲਿਆ ਹੈ, ਯਾਨੀ ਖਾਣ ਪੀਣ ਨੂੰ ਬਹੁਤੀ ਤਰਜੀਹ ਦਿੰਦਾ ਹੈ। ਇਹ ਸੁਖ ਮਨ ਨੂੰ ਕਹਿੰਦੇ ਮਾਇਆ ਦੀ ਪਾਣ ਚੜ ਗਈ ਹੈ, ਇਸੇ ਸੁਖ ਮਨ ਨੂੰ ਫਿਰ ਕਹਿੰਦੇ ਲੱਭ ਦੇ ਵੀ ਰੰਗ ਵਿੱਚ ਲੰਘਾ ਲਿਆ ਹੈ, ਉਹ ਤਾਂ ਲੋਭੀ ਲਾਲਚੀ ਇਹ ਮਨ ਬਣ ਗਿਆ ਹੈ। ਇਸ ਤਰ੍ਹਾਂ ਹਮੇਸ਼ਾ ਕਹਿੰਦੇ ਜੀਵ ਨੇ ਫਿਰ ਲੱਭ ਦੇ ਵਿੱਚ ਲੋਭ ਦੇ ਰੰਗ ਵਿੱਚ ਆਪਣੇ ਮਨ ਰੂਪੀ ਵਸਤ ਨੂੰ ਰੰਗ ਲਿਆ ਹੈ, ਰੰਗ ਚਾੜ ਲਿਆ ਹੈ।
ਸੰਤ ਨਾ ਭਾਵੈ ਚੋਲੜਾ ਪਿਆਰੇ
ਪਿਆਰੇ ਇਸ ਕਰਕੇ ਮੇਰੇ ਮਾਲਕ ਨੂੰ ਪਰਮੇਸ਼ਰ ਨੂੰ ਇਹ ਜਿਹੜਾ ਚੋਲਾ ਹੈ ਜੀਵਨ ਰੂਪੀ ਚੋਲਾ ਹੈ ਜਾਂ ਮਨ ਰੂਪੀ ਜਿਹੜਾ ਚੋਲਾ ਹੈ ਇਹਦੇ ਉਹਨੂੰ ਭਾਉਂਦਾ ਨਹੀਂ ਹੈ ਜਿਹੜਾ ਕੋਈ ਇਹ ਚੋਲਾ ਲੋਭ ਲਾਲਚ ਵਿੱਚ ਰੰਗਿਆ ਪਿਆ ਲੋਭ ਲਾਲਚ ਵਿੱਚ ਮਨ ਪਿਆ ਉੱਥੇ ਪਰਮੇਸ਼ਰ ਨੂੰ ਕੀ ਪਾਉਣਾ ਹੈ ਕਿਤਾਬ ਪਰ ਛੱਡੇ ਲਾਲਚ ਦੁਨੀ ਕੇ ਅੰਤਰਲੇ ਬਲਾਈ ਲਿਖਿਆ ਹੈ ਜਿਨ੍ਹਾਂ ਦਾ ਇਧਰ ਲੱਗ ਗਏ ਹੈ ਉਹਨਾਂ ਨੇ ਦੁਨੀਆਂ ਦੇ ਲੋਭ ਲਾਲਚ ਛੱਡ ਦਿੱਤੇ ਹੈ ਜਿਹੜੇ ਇਧਰ ਚੱਲੇ ਪਏ ਜੋ ਕਹਿਣ ਵੀ ਸਾਡੀ ਬੜੀ ਬੱਤੀ ਲੱਗੀ ਹੈ ਬੜੀ ਸਵਤ ਚੜੀ ਹੈਗੀ ਹੈ ਸਭ ਝੂਠ ਹੈ ਸਭ ਪਖੰਡ ਹੈ ਇਸ ਕਰਕੇ ਜਿਹੜੀ ਕਿਰਿਆ ਹੈ ਨਾ ਮਨੁੱਖ ਦੀ ਉੱਥੋਂ ਪਤਾ ਲੱਗ ਜਾਂਦਾ ਹੈ ਵੀ ਇਹ ਰੰਗ ਚੜਿਆ ਕਥਨ ਹੈ ਬਾਣੀ ਵਿੱਚੋਂ ਹੀ ਸਪਸ਼ਟ ਹੋਈ ਜਾਂਦਾ ਹੈ ਕਈ ਵਾਰੀ ਜਿਹੜਾ ਕੋਈ ਉਹ ਕਿਸੇ ਬੜੇ ਮੰਨੇ ਪ੍ਰਮੰਨੇ ਕੋਲ ਅਸੀਂ ਜਾਂਦੇ ਹਾਂ ਤੇ ਕੋਈ ਮਾਇਆ ਜੀ ਰੱਖਦੇ ਹਾਂ ਜਦੋਂ ਬਹੁਤਾ ਖੁਸ਼ ਜਿਹਾ ਹੁੰਦਾ ਉੱਥੋਂ ਪਤਾ ਚੱਲ ਜਾਂਦਾ ਹੈ ਜਦੋਂ ਕੋਈ ਨਹੀਂ ਦਿੰਦਾ ਲੈਂਦਾ ਉਦੋਂ ਫਿਰ ਉਹ ਫਤਿਹ ਵੀ ਨਹੀਂ ਮੰਨਦਾ ਫਿਰ ਉੱਥੋਂ ਪਤਾ ਚੱਲ ਜਾਂਦਾ ਵੀ ਇਹ ਗੱਲ ਹੈਗੀ ਹੈ ਇੱਕ ਥੋੜਾ ਜਿਹਾ ਦਿੱਤਾ ਹੋਇਆ ਤਾਂ ਉਹ ਇਧਰ ਉਧਰ ਭੱਜਦਾ ਹੈ ਜੇ ਨਹੀਂ ਦਿੱਤਾ ਤਾਂ ਗੱਲ ਵੀ ਨਹੀਂ ਕਰਨ ਨੂੰ ਤਿਆਰ ਫਿਰ ਉੱਥੋਂ ਪਤਾ ਚੱਲ ਜਾਂਦਾ ਵੀ ਹੈ ਨਹੀਂ ਇਹ ਤਾਂ ਇਧਰ ਮਾਇਆ ਵਿੱਚ ਫਸਿਆ ਪਿਆ ਹੈ ਜਿਹੜਾ ਐਸਾ ਨਹੀਂ ਹੈਗਾ ਉਹਨੂੰ ਇੱਕ ਸਮਾਨ ਹੀ ਹੈ ਭਾਵੇਂ ਜਿਹੜਾ ਐਸਾ ਨਹੀਂ ਹੈਗਾ ਉਹਨੂੰ ਇੱਕ ਸਮਾਨ ਹੀ ਹੈ ਭਾਵੇਂ ਕੋਈ ਦਿੱਤਾ ਹੈ ਭਾਵੇਂ ਨਹੀਂ ਦਿੱਤਾ ਹੈ ਸਭ ਨਾਲ ਇੱਕੋ ਜਿਹਾ ਉਹਦਾ ਵਰਤਾਅ ਹੁੰਦਾ ਹੈ ਇੱਥੇ ਕਹਿੰਦੇ ਹਨ ਮੇਰੇ ਮਾਲਕ ਪਰਮੇਸ਼ਰ ਨੂੰ ਵੀ ਇਹ ਜਿਹੜਾ ਇਹ ਜੀਵਨ ਰੂਪੀ ਚੋਲਾ ਹੈ ਜ਼ਿੰਦਗੀ ਰੂਪੀ ਚੋਲਾ ਹੈ ਮਨ ਰੂਪੀ ਜਿਹੜਾ ਇਹ ਚੋਲਾ ਹੈ ਪਾਉਂਦਾ ਨੀ ਚੰਗਾ ਨੀ ਲੱਗਦਾ ਹੈ ਇਹਦੀ ਸਿਜਾ ਤੇ ਇਸ ਧਨ ਦੀ ਸਿਜਾ ਤੇ ਕਿਵੇਂ ਉਹ ਪ੍ਰਭੂ ਜਾਵੇ ਇਹ ਪ੍ਰਭੂ ਦੀ ਸੇਜਾ ਤੇ ਕਿਵੇਂ ਜਾਵੇ ਪਰਮੇਸ਼ਰ ਨਾਲੇ ਅੰਦਰਲੀ ਜਿਹੜੀ ਜੀਵ ਰੂਹ ਤ੍ਰੀਮਤ ਹੈ ਇਹ ਕਿਵੇਂ ਮਾਲਕ ਦੀ ਸੇਜਾ ਤੇ ਜਾਵੇ ਪਰਮੇਸ਼ਰ ਨਾਲੇ ਦਾ ਕਿਵੇਂ ਮੇਲ ਮਿਲਾਪ ਹੋਵੇ ਨਹੀਂ ਹੋ ਸਕਦਾ ਹੈ
ਕੁਰਬਾਨ ਜਾਓ ਮਿਹਰਬਾਨਾ
ਹੇ ਮਿਹਰਬਾਨ ਪ੍ਰਭੂ ਹਾਂ ਕੁਰਬਾਨ ਜਾਓ ਮੈਂ ਹਾਂ ਪੀਏ ਮੈਂ ਉਹਨਾਂ ਤੋਂ ਕੁਰਬਾਨ ਜਾਓ ਪੀਏ ਜਾਂਦਾ ਹਾਂ
ਕੁਰਬਾਨ ਜਾਓ
ਫਿਰ ਕਹਿੰਦੇ ਹੇ ਮਿਹਰਬਾਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਸਦਕੇ ਜਾਂਦਾ ਹਾਂ
ਕੁਰਬਾਨ ਜਾਓ ਤਿਨਾ ਕਹਿ
ਤੀਜੀ ਵਾਰ ਫਿਰ ਕਹਿੰਦੇ ਤਿਨਾ ਕਹਿ ਕੇ ਤਿਨਾ ਦੇ ਤੋਂ ਤਿਨਾ ਤੋਂ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਸਦਕੇ ਜਾਂਦਾ ਹਾਂ
ਲੈਣ ਜੋ ਤੇਰਾ ਨਾਮ
ਹੇ ਮਿਹਰਬਾਨ ਜੋ ਤੇਰਾ ਨਾਮ ਲੈਂਦੇ ਨੇ ਤੇਰਾ ਨਾਮ ਜਪਦੇ ਹਨ
ਲੈਣ ਜੋ ਤੇਰਾ ਨਾਮ ਤਿਨਾ ਕਹਿ
ਲੈਣ ਜੋ ਤੇਰਾ ਨਾਮ ਇੱਥੇ ਵਿਸਰਾਮ ਲਾਉਣਾ ਹੈ ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ ਐਸੀ ਅਰਸ ਨਾਲ ਹੈ ਬਾਕੀ ਪਹਿਲਾਂ ਇਵੇਂ ਹਾਂ ਕੁਰਬਾਨਾ ਜਾਓ ਤਿਨਾ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਅਰਥ ਨਾਲ ਐਸੇ ਹੈ ਜੋ ਤੇਰਾ ਨਾਂ ਲੈਂਦੇ ਹੈ ਇੱਥੇ ਮਹਾਰਾਜ ਜਿਹੜਾ ਤੇਰਾ ਨਾਂ ਲੈਂਦੇ ਨੇ ਨਾ ਤਿਨਾ ਕਹਿ ਦਾ ਅਰਥ ਹੈ ਉਹਨਾਂ ਤੋਂ ਮੈਂ ਸਦਾ ਹੀ ਕੁਰਬਾਨ ਜਾਂਦਾ ਹਾਂ ਤਿਨਾ ਕਹਿ ਉਹਨਾਂ ਤੋਂ ਉਹਨਾਂ ਦੇ ਉੱਪਰੋਂ ਮੈਂ ਸਦਾ ਹੀ ਕੁਰਬਾਨ ਸਦਕੇ ਜਾਂਦਾ ਹਾਂ ਇਧਰ ਲਾ ਲਿਆ ਲੈਣ ਜੋ ਤੇਰਾ ਨਾਂ ਉਤਨਾ ਕਹਿ ਫਿਰ ਕੀ ਉਹ ਅਰਥ ਵਾਸਤੇ ਤਾਂ ਤਿਨਾ ਕਹਿ ਅੱਗੇ ਚੱਲਣਾ ਹੈ ਜਿਹੜੀ ਬਾਣੀ ਹੈ ਉਹ ਅਰਥਾਂ ਨਾਲ ਹੈ ਅਰਥ ਨਾਲ ਹੀ ਵਿਸਰਾਮ ਲੱਗਣੇ ਨੇ ਠੀਕ ਆ ਚਾਲ ਨਾਲ ਅਸੀਂ ਭਾਵੇਂ ਲਾਈ ਲਈ ਜਾਈਏ ਅਰਸ ਨਾਲ ਜਿਹੜਾ ਇਹ ਵਿਸਰਾਮ ਇੱਥੇ ਲੈਣ ਜੋ ਤੇਰਾ ਨਾਮ ਇਹ ਪਰਮੇਸ਼ਰ ਜਿਹੜਾ ਤੇਰਾ ਨਾਮ ਲੈਂਦੇ ਹਨ ਜਿਨ੍ਹਾਂ ਕਿ ਉਹਨਾਂ ਤੋਂ ਮੈਂ ਸਦਾ ਹੀ ਸਰਕਾਰੀ ਕੁਰਬਾਨ ਜਾਂਦਾ ਹਾਂ
ਕਾਇਆ ਰੰਗਣ ਜੇ ਧੀਏ ਪਿਆਰੇ
ਪਿਆਰੇ ਜਿਹੜੀ ਇਹ ਕਾਇਆ ਹੈ ਅੰਦਰਲੀ ਜਿਹੜੀ ਕਾਇਆ ਹੈ ਅੰਦਰਲੀ ਕਾਇਆ ਕਿਹੜੀ ਆ ਬੁੱਧੀ ਹੈ ਸ੍ਰੇਸ਼ਟ ਜਿਹੜੀ ਬੁੱਧੀ ਹੈ ਇਹ ਬੁੱਧੀ ਰੂਪ ਜਿਹੜੀ ਕਾਇਆ ਹੈ ਇਹ ਪਿਆਰੇ ਜੇ ਰੰਗਣ ਮੱਟੀ ਦਾ ਹੈ ਕਿਉਂ ਬਾਹਰਲੀ ਮੱਟੀ ਹੁੰਦੀ ਹੈ ਜਿਹਦੇ ਵਿੱਚ ਰੰਗ ਭਰਿਆ ਹੁੰਦਾ ਤੇ ਪਕਾਇਆ ਹੁੰਦਾ ਉਠਾਇਆ ਹੁੰਦਾ ਹੈ ਇਹ ਤਾਂ ਪੱਠੀ ਉੱਪਰ ਰੰਗ ਕੇ ਪੱਠੀ ਉੱਪਰ ਮੱਟੀ ਜੀ ਰੱਖ ਕੇ ਫੇਰ ਰੰਗ ਪਕਾਉਂਦੇ ਇੱਕ ਲਾਰੀ ਲੋਕ ਰੰਗ ਰੁੰਗ ਜਾ ਪਾ ਕੇ ਧਰਤੀ ਵਿੱਚ ਉਹਨੂੰ ਦੱਬ ਦਿੰਦੇ ਹੈ ਕੁਝ ਮਿੰਟਾਂ ਤੋਂ ਬਾਅਦ ਫਿਰ ਕੁਝ ਸਮੇਂ ਤੋਂ ਬਾਅਦ ਉਹ ਜਿਹੜੀ ਮੱਟੀ ਉੱਠ ਖੜਦੀ ਜਿਵੇਂ ਸ਼ਰਾਬ ਸ਼ੂ ਵਾਲੇ ਕਰਦੇ ਨੇ ਉਹ ਵੀ ਉੱਠ ਖੜਦੀ ਤਾਂ ਪੱਕ ਜਾਂਦੀ ਹੈ ਫਿਰ ਪੱਠੀ ਚੜਾ ਦਿੰਦੇ ਫਿਰ ਅਰਕ ਜਾ ਕੱਢ ਲੈਂਦੇ ਕਹਿੰਦੇ ਬਣ ਗਈ ਜੀ ਪੰਜ ਰਤਨੀ ਪੰਜ ਰਤਨੀ ਕੀ ਸਿਆਪਿਆਂ ਦਾ ਘਰ ਹੈ ਕਸਲਾਂ ਦਾ ਘਰ ਬਣ ਗਈ ਇਸ ਤਰ੍ਹਾਂ ਇਹ ਹੈ ਵੀ ਉਹ ਮੱਟੀ ਦੇ ਵਿੱਚ ਫਿਰ ਇਹ ਚੀਜ਼ਾਂ ਜਿਹੀਆਂ ਪਾ ਕੇ ਤੇ ਫਿਰ ਉਹਨਾਂ ਨੂੰ ਫਿਰ ਉਹਨੂੰ ਦੱਬ ਦਿੰਦੇ ਦਬਾ ਦਿੰਦੇ ਫਿਰ ਰੰਗ ਪੱਕ ਜਾਂਦਾ ਜੋ ਪਾਈ ਜਾਣ ਫਿਰ ਜਿਹੜੇ ਵਸਤਰ ਨੂੰ ਪਾਉਣਗੇ ਉਹ ਰੰਗ ਪੱਕਾ ਹੀ ਚੜੇਗਾ ਕਿਉਂਕਿ ਰੰਗ ਪੱਕਾ ਹੋਇਆ ਹੈ ਇੱਥੇ ਕਹਿੰਦੇ ਜਿਹੜੀ ਸ੍ਰੇਸ਼ਟ ਬੁੱਧੀ ਰੂਪੀ ਹੈ ਕਹਿੰਦੇ ਮੱਟੀ ਹੈ ਜੇ ਬਣ ਜਾਏ
ਨਾਮ ਜੀਠ
ਇਹਦੇ ਵਿੱਚ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਸ ਬੁੱਧੀ ਰੂਪ ਮੱਟੀ ਦੇ ਵਿੱਚ ਕਹਿੰਦੇ ਇਹ ਮਜੀਠੀ ਰੰਗ ਪਾ ਦਿੱਤਾ ਜਾਵੇ ਉਹ ਇੱਕ ਤਾਂ ਹੁੰਦਾ ਨਾ ਕੁਸੁੰਬੇ ਦਾ ਰੰਗ ਉਹ ਹੁੰਦਾ ਕੱਚਾ ਕੁਝ ਮਿੰਟ ਤਾਂ ਉਹ ਵੀ ਬੜਾ ਲਾਲੋ ਲਾਲ ਲੱਗਦਾ ਕੁਸੁੰਬੇ ਦਾ ਫੁੱਲ ਵੀ ਬੜਾ ਚੂਹਾ ਬੜਾ ਗਾੜਾ ਲਾਲ ਸਾਵਦਾ ਹੈ ਪਰ ਤਾਂ ਬਹੁਤ ਹੀ ਪੈ ਜਾਏ ਫਿਰ ਵੀ ਉੱਡ ਜਾਂਦਾ ਹੈ ਬਾਰਿਸ਼ ਆ ਜਾਏ ਫਿਰ ਵੀ ਪਰ ਜਿਹੜਾ ਮਿੱਠੀ ਰੰਗ ਹੈ ਇਹਦਾ ਰੰਗ ਬੜਾ ਚੂਹਾ ਬੜਾ ਪੱਕਾ ਹੁੰਦਾ ਹੈ ਲਾਲੋ ਲਾਲ ਹੁੰਦਾ ਹੈ ਇਹ ਨਹੀਂ ਲਿਆ ਹੋਇਆ ਲੈਂਦਾ ਹੈ ਹੁਣ ਇੱਥੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਇਹ ਹੈ ਮਜੀਠੀ ਰੰਗ ਇਹ ਬਹੁਤ ਪੱਕਾ ਕਹਿੰਦੇ ਜਿਹੜਾ ਇਹ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਇਹ ਮਜੀਠੀ ਰੰਗ ਹੈ ਇਹ ਜਿਹੜੀ ਸ੍ਰੇਸ਼ਟ ਬੁੱਧੀ ਰੂਪੀ ਮੰਟੀ ਹੈ ਜੇ ਇਹਦੇ ਵਿੱਚ ਪਾ ਦੇਈਏ
ਰੰਗਣ ਵਾਲਾ ਜੇ ਰੰਗੈ ਸਾਹਿਬ
ਜਿਹੜਾ ਰੰਗਣ ਵਾਲਾ ਹੈ ਉਹ ਕੁੱਲ ਲਾਰੀ ਹੁੰਦਾ ਹੈ ਇਧਰ ਜਿਹੜੇ ਗੁਰੂ ਰੂਪੀ ਮਾਲਕ ਲਾਰੀ ਹਨ ਇਹ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਮਜੀਠੀ ਰੰਗ ਹੈ ਇਹਦੇ ਵਿੱਚ ਬੁੱਧੀ ਰੂਪੀ ਮਨ ਰੂਪੀ ਵਸਤਰ ਨੂੰ ਰੰਗ ਦੇਣ
ਐਸਾ ਰੰਗ ਨਾ ਡੀਠ
ਐਸਾ ਇਹ ਕਹਿੰਦੇ ਨਾਮ ਰੂਪੀ ਮਜੀਠੀ ਰੰਗ ਮਨ ਰੂਪੀ ਵਸਤਰ ਬੁੱਧੀ ਰੂਪੀ ਵਸਤਰ ਅੰਤਕਰਨ ਰੂਪੀ ਵਸਤਰ ਨੂੰ ਚੜ ਜਾਏਗਾ ਕਹਿੰਦੇ ਹੋਰ ਨਹੀਂ ਕਿਤੇ ਦੇਖਿਆ ਜਾਏਗਾ ਇਹੋ ਜਿਹਾ ਰੰਗ ਚੜਿਆ ਹੋਇਆ ਐਸਾ ਇਹ ਨਾਮ ਰੂਪੀ ਮਜੀਠੀ ਰੰਗ ਪੱਕਾ ਰੰਗ ਹੈ
ਜਿਨਕੇ ਚੋਲੇ ਰਤੜੇ ਪਿਆਰੇ
ਤੇ ਗੁਰੂ ਮਹਾਰਾਜ ਨੇ ਹੋਰ ਥਾਂ ਵੀ ਆਉਂਦਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਮਹਿਲ ਹੈ ਅਪਾਗਾ ਸਪਾਗਾ ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਚੜ ਗਿਆ ਨਾ ਕਹਿੰਦੇ ਸਰੀਰ ਰੂਪੀ ਕੱਪੜੇ ਭਾਵੇਂ ਉਹਨਾਂ ਦੇ ਭਾੜ ਉੱਤੇ ਜਾਂ ਸਰੀਰ ਨੂੰ ਲੀਰੋ ਲੀਰ ਕੋਈ ਕਰ ਦੇਵੇ ਰੋਲੀ ਉਤਰਦਾ ਹੈ ਉਹ ਭਾਈ ਮਤੀ ਦਾ ਹੀ ਦਾ ਭਾਈ ਦਿਆਲੇ ਜੀ ਦਾ ਹੋਰ ਬੇਅੰਤਾਂ ਦੇ ਐਸੇ ਪ੍ਰਸੰਗ ਜਿਨ੍ਹਾਂ ਨੂੰ ਇਹ ਨਾਮ ਦਾ ਮਜੀਠੀ ਰੰਗ ਚੜਿਆ ਹੈ ਬਾਣੀ ਦਾ ਪੱਕਾ ਰੰਗ ਚੜ ਗਿਆ ਵੇਖ ਲੋ ਵਰਨ ਤੱਕ ਬਾਣੀ ਦੀਆਂ ਤਨਾਵ ਉਹਨਾਂ ਦੇ ਥਾਂ ਥਾਂ ਤੋਂ ਨਿਕਲਦੀਆਂ ਰਹੀਆਂ ਜਿਨ੍ਹਾਂ ਨੂੰ ਨਹੀਂ ਚੜਿਆ ਸਾਡੇ ਵਰਗਿਆਂ ਨੂੰ ਤੇ ਕੋਈ ਆ ਜਾਏ رہ نہیں نکلے گا, اس کا چیخا ضرور نکلیں گی. مر گیا لٹ لیا سوئس کر کے یہ پکے رنگ چڑے دی نشانی. گرو مہاراج کہندے بھی گرو روپی جڑے لنگرنگن والے للہری ہے یہ من روپی باسر کہندے نام روپی مٹیٹھی رنگ وچ رنگ دین پھر ان ککا رنگ چاڑ دین ایسا رنگ من روپی انتکر روپی باسر چڑھ جائے گا انتر مکھ برتی ہون روپ کدے نہیں. پھر ہور پاسے دیکھنے وچ آئے گا ہور نہیں کتے دیکھیا جا سکے گا ایہو جا رنگ.
ان کے چولے رتڑے پیارے
اے پیارے بھی سو سہاگن انہاں دے منوت روپی جڑے چولے ہن اے نام روپی میٹھی رنگ وچ رنگے پئے ہن رتے پئے ہن جیون روپی جوڑے چوڑے ہیں زندگی روپ جڑے چوڑے ہیں جنہ دے نام روپی مجیٹھی رنگ وچ رتے ہوئے ہاں
انہاں
نوں مالک لبن دی لوڑ نہیں ہے, مالک تو انہاں دے کول ہی ہے, انہاں دے اندر ہی او واحگرو پرگٹ ہو جاندا ہے.
ڈھونڈنا کی جے ملے جی کہو
نانک کی ارداس. گرو نانک صاحب جی ساڈی یہ ارداس بینتی ہے یہو جی جنہ دے مالک ہمیشہ کول ہی ہے پرگٹی پرتک ہے انہاں دی جڑی چرن دھوڑ ہے پرتک بھی تے شردا روپی جڑی دھوڑ ہے جے کتے جی کو اے جی نوں اندرلے جیو نوں مل جائے اوہ نوں پراپت ہو جائے تے ایہدی کلیان ہو سکدی اہدا پلا ہو سکدا اہدا چراسی دا چکرے روح دا ختم ہو سکدا ہے. ارس نال ہے جڑا پاٹھ ہے توڑت نا کی جے ملا جی کا عام جڑے کوئی پٹھی پاٹھ ہے نہیں کرتے توڑت نا کی جے ملا جی کو نانک کی ارداس. گرو نانک صاحب جی کہو کی کہندے ہیں ساڈی یہ بینتی ہے توڑت نا کی جے ملا جی دوردنا دی انہاں دے جے مل جاوے جی پر اس طرح وہ ارتھ جن سپشٹ نہیں بنتا ہے کہ وہ ارتھ نو ہے ہی ہے یہ جیو نو یہ اندرلے ہردے نو یا اندرلے جی نو جیو نو روح نو یہ سبھی ارداس ہے جی انہاں دی چرن تو مل جائے تے جیو دی کلیان ہوئے دا پلا ہو سکدا ہے.
آپے ساجے آپے رنگے
اے وی سا سا گن جڑا پرمیشر ہے نا آپے سارے نو ساجدہ سجاؤں دا ہے جننے سارے دے من ود روپی وستر ہے انہاں نو پرمیشر ہی آپ ہی سجاؤں دا ہے. تانا پیٹا جڑا ہے راہی کوئی بستر سجدہ بجتا ہے ہوند بچ آنا ہے اسی طرح پرمیشر سادنا راہی آپ کہ من روپی بستر نو سجدہ سجا سوار ہے ہوند بچ لا ہے آپ پرمیشر من ود روپ بستر نو پھر نام روپی میٹھی رنگ وچ رنگتا ہے من نو ود نو نام دا پکا رنگ چاڑ دیندا گرو روپی لگاری بن کے یا آپے ساجے آپے پرمیشر جڑا ہے نا وہ سرون منن ندھیاسن روپ جڑا پیٹا ہے یہ نو ساجدا ہے پھر آپ ہی جڑا کوئی تتوں دا سودن کرن روپ ہے یہ اتانا ہے ਇਹਦੇ ਰਾਹੀਂ ਸਜਾਉਂਦਾ ਹੈ ਇਹ ਸਾਧਨਾ ਕਰਕੇ ਉਹ ਮਨ ਰੂਪੀ ਵਸਤਰ ਨੂੰ ਸੋਹਣਾ ਬਣਾਉਂਦਾ ਹੈ ਆਪੇ ਫਿਰ ਨਾਮ ਦਾ ਰੰਗ ਗੁਰੂ ਰੂਪੀ ਲਲਾਰੀ ਦੁਆਰਾ ਇਹ ਚਾੜਦਾ ਰੰਗਦਾ ਹੈ
ਆਪੇ ਨਦਰ ਕਰੇ
ਫਿਰ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ
ਨਾਨਕ ਕਾਮਣ ਤੰਤ ਭਾਵੈ
ਜੀ ਕਹਿੰਦੇ ਹਨ ਜਿਹੜੀ ਕਾਮਣੀ ਜਿਹੜੀ ਅੰਦਰਲੀ ਇਹ ਰੂਹ ਹੈ ਜੀਵ ਰੂਪ ਤ੍ਰੀਮਤ ਹੈ ਜੋ ਕਾਮਣ ਨੂੰ ਭਾਉਂਦੀ ਹੈ ਪਮਾਲਕ ਨੂੰ ਪ੍ਰਿੰਗੀ ਲੱਗ ਜਾਂਦੀ ਹੈ
ਆਪੇ ਹੀਰਾ ਵੇ
ਉਸ ਮਾਲਕ ਜਿਹੜਾ ਆਪੇ ਹੀਰਾ ਮਿਲਦਾ ਹੈ ਆਪੇ ਉਹਨੂੰ ਅੰਗੀਕਾਰ ਕਰਦਾ ਹੈ ਆਪੇ ਉਹਨੂੰ ਆਪਣੇ ਵਿੱਚ ਅਖੇਰ ਅਨੁਰੂਪ ਹੀ ਮੰਨਦਾ ਹੈ ਰਾਮਦਾ ਹੈ ਆਪਣੇ ਵਿੱਚ ਜਿਹੜਾ ਕੋਈ ਅਪੇਰ ਕਰਕੇ ਉਹਨੂੰ ਪ੍ਰਾਪਤੀ ਦਾ ਆਨੰਦ ਬਖਸ਼ਣਾ ਹੈ ਇਹੀ ਉਹਨੂੰ ਹਰਾਵਣਾ ਹੈ ਇਸ ਤਰ੍ਹਾਂ ਬਈ ਸੌ ਸਾਗਣੇ ਤੋਂ ਵੀ ਸਹੀ ਮਹਿਨਾ ਵਿੱਚ ਆਪਣੇ ਭਗਤੀ ਰੂਪੀ ਮਿੱਠੀ ਰੰਗ ਦੇ ਵਿੱਚ ਆਪਣੇ ਮਨ ਰੂਪੀ ਵਸਤਰ ਨੂੰ ਗੁਰੂ ਰੂਪੀ ਲਲਾਈ ਦੁਆਰਾ ਰੰਗ ਲੈ ਫਿਰ ਜਿਹੜਾ ਇਹ ਜੀਵਨ ਰੂਪੀ ਜਿਹੜਾ ਚੋਲਾ ਹੈ ਬੜਾ ਸੋਹਣਾ ਬਣ ਜਾਏਗਾ ਸਜ ਜਾਏਗਾ ਫਬ ਜਾਏਗਾ ਜਿਹੜੀ ਸਾਰਾ ਜੀਵਨ ਸੁਖਮਈ ਬਣ ਜਾਏਗਾ ਤੇ ਸੁਹੇਲਾ ਬਣ ਜਾਏਗਾ ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਆਪਣੇ ਮੁਖਾਰਵਿੰਦ ਤੋਂ ਇਹ ਸ਼ਬਦ ਤੇ ਇਸ ਤੋਂ ਅਗਲਾ ਸ਼ਬਦ ਵੀ ਮਨੁੱਖ ਕੋਈ ਨਾ ਕੋਈ ਆਪਣੇ ਸਾਧਨਾਂ ਦਾ ਮਾਣ ਵੀ ਕਰਦਾ ਹੈ ਜਾਂ ਕਿਤੇ ਥੋੜੀ ਜਿਹੀ ਮਨ ਦੀ ਇਕਾਗਰਤਾ ਹੋ ਜਾਏ ਪਰਮੇਸ਼ੁਰ ਦਾ ਕਿਸੇ ਪਾਸੋਂ ਥੋੜਾ ਬਹੁਤ ਛਲਕਾਰਾ ਜਿਹਾ ਵੱਜ ਜਾਏ ਫਿਰ ਵੀ ਮਨੁੱਖ ਦੇ ਅੰਦਰ ਮਾਣ ਆਉਂਦਾ ਹੈ ਜਿਹੜਾ ਬਹੁਤ ਵੱਡਾ ਇਹ ਰੁਕਾਵਟ ਬਣਦਾ ਹੈ ਹੋਰ ਜਿਹੜੀਆਂ ਰੁਕਾਵਟਾਂ ਉਹ ਤਾਂ ਸਹਿਜੇ ਅਸੀਂ ਦੂਰ ਕਰ ਸਕਦੇ ਹਾਂ ਆਪਣੇ ਯਤਨਾਂ ਨਾਲ ਇਹ ਤਾਂ ਕੋਈ ਜਿਹੜਾ ਕੋਈ ਅਧਿਆਤਮਕ ਬਲੀ ਪੁਰਸ਼ ਹੈ ਉਹਦੀ ਚਰਨ ਛੰਡ ਪੈ ਜਾਏ ਉਹਦੇ ਅੱਗੇ ਬੇਨਤੀਆਂ ਕਰ ਰਹੇ ਹੈ ਉਹ ਤਾਂ ਭਾਵੇਂ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਾ ਕੇ ਅਰਦਾਸ ਕਰਕੇ ਇਹ ਵਿਘਨ ਜਾਏ ਤਾਂ ਦੂਰ ਕਰਦੇ ਨਹੀਂ ਆਪਣੇ ਆਪ ਨਹੀਂ ਇਹ ਦੂਰ ਹੁੰਦਾ ਹੈ ਕਿਉਂਕਿ ਪਹਿਲਾਂ ਪਤਾ ਹੀ ਨਹੀਂ ਚੱਲਦਾ ਮਨੁੱਖ ਨੂੰ ਵੀ ਇਹ ਗੱਲ ਕੀ ਹੈ ਜਿਹਦੇ ਕਰਕੇ ਆ ਇਹ ਸਾਰਾ ਹੀ ਕੁਝ ਖੜ ਗਿਆ ਹੈ ਇਸ ਦਾ ਅਗਲਾ ਸ਼ਬਦ ਗਿਆ ਨਿੱਜੀ ਮਾਨੜਾ ਕਾਹੇ ਕਰੇ ਇਹ ਵੀ ਇਸੇ ਸੌ ਸਾਗਣ ਦੇ ਪ੍ਰਥਾਏ ਤੇ ਸਾਵਣ ਮਨ ਦੇ ਪ੍ਰਥਾਏ ਨੂੰ ਉਚਾਰਨ ਕੀਤਾ ਸੀ ਇਹ ਇਸਤਰੀ ਰੂਪ ਕਲੰਕਾਰ ਦੁਆਰਾ ਸ਼ਬਦ ਹੈ ਇਸ ਤਰ੍ਹਾਂ ਇਹ ਦੋ ਸ਼ਬਦ ਗੁਰੂ ਮਹਾਰਾਜ ਨੇ ਇਹ ਦੋਹਾਂ ਦੇ ਪ੍ਰਥਾਏ ਉਚਾਰਨ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਸ਼ਬਦ ਦਾ ਵਿਚਾਰ ਆਪਾਂ ਅੱਜ ਹੁਕਮਨਾਮੇ ਰੂਪ ਵਿੱਚ ਕੀਤਾ ਗੁਰੂ ਮਹਾਰਾਜ ਕਿਰਪਾ ਕਰਨ ਜਿਹੜਾ ਸਾਰ ਸਿਧਾਂਤ ਹੈ ਇਹ ਪਾਵਨ ਪਵਿੱਤਰ ਸਭ ਉਪਦੇਸ਼ ਹੈ ਇਹ ਸਾਡੇ ਮਨਾਂ ਵਿੱਚ ਨਿਵਾਸ ਹੋਵੇ ਜਿਸ ਕਰਕੇ ਪੜਿਆ ਸੁਣਿਆ ਸਾਡਾ ਥਾਂ ਪਵੇ ਤੇ ਸਮਾਂ ਵੀ ਜਿਹੜਾ ਸਾਡਾ ਸਫਲ ਬਣ ਜਾਏ ਲੋਕ ਪਰ ਲੋਕ ਵੀ ਸੁਖੀ ਸਹੇਲਾ ਹੋ ਜਾਏ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ